ਆਵਾਜ਼ ਦੀ ਸਰੋਤਾ ਜਨੋ ਗੁਰਮੁਖ ਪਿਆਰਿਓ, ਇਹ ਜੋ ਮਨ ਭੂਮੀ ਹੈ ਇਸ ਦੇ ਵੀ ਦੁਸ਼ਮਣ ਹੁੰਦੇ ਹਨ। ਅੰਦਰੋਂ ਇਹ ਉਪਜਦੇ ਨੇ, ਪਲਦੇ ਨੇ, ਉਪੱਧਰ ਮਚਾਉਂਦੇ ਨੇ। ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਅਵਗਣੀ ਦੁਸ਼ਮਣਾਂ ਨੂੰ ਮਾਰਨ ਤੇ ਭਜਾਉਣ ਦਾ ਜਾਂ ਸਾਧਨ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਸ਼ਬਦ ਤੇ ਸ਼ਾਸਤਰ। ਇਸ ਦੀ ਮਾਰ ਨਾਲ ਸਾਬਤ ਸਿਦਕ ਅਤੇ ਸਾਬਰ ਦਿਲੀ ਦੇ ਨਾਲ ਇਹਨਾਂ ਨੂੰ ਸਾਧਿਆ ਜਾ ਸਕਦਾ, ਹਰਾਇਆ ਜਾ ਸਕਦਾ, ਮਾਰਿਆ ਜਾ ਸਕਦਾ। ਜਗਤ ਬਾਬਾ ਨਾਨਕ ਜੀ ਨੇ ਇਸੇ ਸ਼ਬਦ ਸਿੱਕੇ ਨਾਲ ਜਗਤ ਦੇ ਵਿਗੜੇ ਅਵਿਕਾਰੀ ਤੇ ਭਟਕੇ ਨਾਮਰਾਦਾਂ ਨੂੰ ਮਾਰਿਆ, ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦੂਰ ਦੁਰਾਡੇ ਜਾ ਕੇ ਭਟਕਦਿਆਂ ਨੂੰ ਸਿੱਧੇ ਰਸਤੇ ਪਾਇਆ। ਬਹੁਤ ਪੈ ਗਏ, ਕੁਝ ਅੜ ਵੀ ਗਏ, ਕਿਉਂਕਿ ਵਿਗਾੜ ਬਹੁਤਾ ਸੀ। ਉਨ੍ਹਾਂ ਦੇ ਵਿਗਾੜ ਨੂੰ ਸਾਧਣ ਵਾਸਤੇ ਇੱਕ ਹੋਰ ਤਰੀਕਾ, ਇੱਕ ਹੋਰ ਅਕੀਦਾ ਅਪਣਾਇਆ ਗਿਆ, ਸ਼ਹਾਦਤ ਦਾ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਰਸਤੇ ਚੱਲਦਿਆਂ ਤਨ ਦੀ ਅਤੇ ਆਪਣੇ ਅਕੀਦੇ ਦੀ ਸ਼ਹਾਦਤ ਦਿੱਤੀ, ਤਾਂ ਕਿ ਰਾਜ ਮਦ, ਰਾਜ ਸ਼ਕਤੀ ਜਾਂ ਰਾਜ ਅਭਿਮਾਨ ਕਿਤੇ ਚੋਟ ਖਾ ਕੇ ਸਿੱਧੇ ਰਸਤੇ ਤੇ ਆ ਜਾਵੇ। ਦੇਖਿਆ ਗਿਆ ਇੱਥੇ ਵੀ ਸਫਲਤਾ ਤੇ ਮਿਲੀ ਪਰ ਸੰਪੂਰਨ ਨਹੀਂ। ਦਸਵੇਂ ਜਾਮੇ ਚ ਆਉਂਦਿਆਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਤੇ ਟੇਕ ਰੱਖਣੀ ਅਵਸ਼ਕ ਸਮਝੀ, ਕਿਉਂਕਿ ਜਿੱਥੇ ਮਨ ਭੂਮੀ ਦਾ ਦੁਸ਼ਮਣ ਅੰਦਰੋਂ ਪੈਦਾ ਹੁੰਦਾ ਹੈ, ਉੱਥੇ ਤਨ ਭੂਮੀ ਦਾ ਦੁਸ਼ਮਣ ਬਾਹਰੋਂ ਆ ਕੇ ਤਨ ਨੂੰ ਚੋਟ ਕਰਦਾ ਹੈ ਤੇ ਮਨ ਨੂੰ ਸੱਟ ਵੱਜਦੀ ਹੈ। ਇਸ ਮਨ ਨੂੰ ਟਿਕਾਣੇ ਰੱਖਣ ਲਈ ਤਨ ਦਾ ਜਿੱਥੇ ਆਰੋਗ ਹੋਣਾ ਜ਼ਰੂਰੀ ਹੈ, ਉੱਥੇ ਤੰਦਰੁਸਤੀ ਦੇ ਨਾਲ ਨਾਲ ਬਾਹਰੋਂ ਕਿਸੇ ਅਵਗਿਆਕ ਚੋਟ ਤੋਂ ਵੀ ਬਚਾਓ ਜ਼ਰੂਰੀ ਹੈ। ਫਿਰ ਸਾਹਿਬ ਜੀ ਨੇ ਬਹੁਤ ਸੁੰਦਰ ਕਿਹਾ ਹੈ, ਤੂੰ ਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਮ ਬਾ ਸ਼ਮਸ਼ੀਰ ਦਸਤ। ਕੋਈ ਜੰਗ ਕਰਨ ਦਾ ਬਹੁਤਾ ਚਾਅ ਨਹੀਂ ਹੈ, ਜ਼ਰੂਰਤ ਨਹੀਂ ਹੈ, ਪਰ ਜਦੋਂ ਸਿਰ ਤੇ ਆ ਬਣੇ ਸ਼ਬਦ ਵਿਚਾਰ, ਗੱਲ ਨਾਲ ਨਹੀਂ ਕੋਈ ਸਮਝਦਾ, ਪ੍ਰੋਟੈਸਟ ਵਜੋਂ ਜਦੋਂ ਤਨ ਵੀ ਭੇਟ ਕਰ ਦਿੱਤਾ ਜਾਵੇ ਸ਼ਹਾਦਤ ਦੀ ਬੇਦੀ ਤੇ, ਤਾਂ ਵੀ ਉਹਦਾ ਗੁਮਾਨ ਨਾ ਟੁੱਟੇ, ਤਾਂ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਮਸ਼ੀਰ ਦੇ ਦਸਤੇ ਤੇ ਹੱਥ ਰੱਖਣਾ ਆਵਸ਼ਕ ਹੈ, ਜ਼ਰੂਰੀ ਹੈ। ਜਦੋਂ ਕੋਈ ਚਾਰਾ ਬਾਕੀ ਨਾ ਬਚਿਆ ਤਾਂ ਦਸਵੇਂ ਨਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਦਾ ਵਿਕਲਪ ਚੁਣਿਆ, ਕਿਉਂਕਿ ਕੁਝ ਅੜੀਅਲ, ਜਿਦਖੋਰ ਤੇ ਆਪ ਹੁਦਰੀ ਦੇ ਮਾਲਕ ਬਿਨਾਂ ਸ਼ਸਤਰ ਦੇ ਸੋਧੇ ਨਹੀਂ ਸਮਝਾ ਸਕਦੇ। ਇਸ ਲਈ ਜੰਗ, ਯੁੱਧ ਜ਼ਰੂਰੀ ਬਣ ਗਏ। ਇਹ ਕੋਈ ਸਾਹਿਬਾਂ ਦਾ ਸ਼ੌਕ ਨਹੀਂ ਸੀ, ਪਰ ਜੇ ਆ ਗਏ ਮੈਦਾਨ ਵਿੱਚ ਤੇ ਸ਼ੌਕ ਤੋਂ ਵੱਧ ਵੀ ਹੋ ਗਿਆ। ਮੈਦਾਨ ਵਿੱਚ ਕਦੋਂ ਆਏ? ਜਦੋਂ ਬਾਹਰ ਵਾਲਿਆਂ ਨੇ ਅੰਦਰ ਦੇ ਟਿਕੇ ਹੋਏ ਸਾਧੂ ਸੰਤ ਸਹਿਜ ਵਿੱਚ ਮਗਨ, ਸ਼ਬਦ ਵਿੱਚ ਲੀਨ, ਜੋਤ ਦੇ ਪ੍ਰਕਾਸ਼ ਵਿੱਚ ਸਮਾਧੀ ਵਿੱਚ ਜੁੜੇ ਹੋਏ ਲੋਕਾਂ ਦੇ ਉੱਤੇ ਤਨ ਰੂਪੀ ਸ਼ਸਤਰ ਰੂਪੀ ਹਮਲਾ ਕਰਕੇ ਹਮਲਾਵਰ ਹੋਏ, ਜੰਗ ਘਰ ਦੀ ਹੱਦ ਵਿੱਚ ਲਿਆਂਦਾ, ਉਸ ਨੂੰ ਕਰਾਰਾ ਜਵਾਬ ਦੇਣ ਵਾਸਤੇ, ਉਹਦੇ ਕਦਮ ਰੋਕਣ ਵਾਸਤੇ, ਉਹਦੇ ਹੱਥ ਤੋੜਨ ਵਾਸਤੇ ਮੇਰੇ ਸਾਹਿਬ ਨੇ ਫਿਰ ਜੰਗ ਦਾ ਰਸਤਾ ਚੁਣਿਆ। ਇਨ੍ਹਾਂ ਜੰਗਾਂ ਵਿੱਚੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੁਛ ਜੰਗਾਂ ਦਾ ਬਹੁਤ ਖੂਬ ਅਤੇ ਮਨਮੋਹਕ ਨਜ਼ਾਰਾ ਵੀ ਬਣਾਇਆ, ਜਿਸ ਤੋਂ ਆਉਣ ਵਾਲੇ ਸਮੇਂ ਲਈ ਸੇਧ ਵੀ ਲਈ ਜਾ ਸਕਦੀ ਹੈ। ਕਿਵੇਂ ਦੁਸ਼ਮਣ ਦੀਆਂ ਸਕੀਮਾਂ ਬਣਦੀਆਂ, ਵਿਉਂਤਾਂ ਬਣਦੀਆਂ, ਕਿਵੇਂ ਦੁਸ਼ਮਣ ਨੂੰ ਉਸ ਦੇ ਘਰ ਵਿੱਚ ਹੀ ਮਾਤ ਦਿੱਤੀ ਜਾ ਸਕਦੀ ਹੈ, ਮੈਦਾਨ ਵਿੱਚ ਮਾਤ ਦਿੱਤੀ ਜਾ ਸਕਦੀ ਹੈ, ਜਾਂ ਫਿਰ ਉਹਦੇ ਆਪਣੇ ਹੀ ਹੋਰ ਦੁਸ਼ਮਣਾਂ ਨੂੰ ਖੜਿਆਂ ਕੀਤਾ ਜਾ ਸਕਦਾ ਹੈ। ਇਹ ਸਮਾਜ ਵੀ ਹੈ, ਇਹ ਧਰਮ ਵੀ ਹੈ, ਇਹ ਅਕੀਦਾ ਵੀ ਹੈ। ਇਨ੍ਹਾਂ ਜੰਗਾਂ ਵਿੱਚੋਂ ਇੱਕ ਜੰਗ ਨਾਦਾਉਣ ਦੀ ਹੈ, ਜਿਸ ਨੂੰ ਅਸੀਂ ਮਾਰਫਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਤੇ ਦਾਸ ਦੀ ਆਵਾਜ਼ ਯਾਨੀ ਜੋਗਿੰਦਰ ਸਿੰਘ ਆਜ਼ਾਦ ਅੰਮ੍ਰਿਤਸਰ ਵਾਲਿਆਂ ਵੱਲੋਂ ਆਪ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਦੇ ਸਮੇਂ ਜੰਮੂ ਦੀ ਰਾਜਸੀ ਹਵੇਲੀ ਵਿੱਚ ਇੱਕ ਵਿਚਾਰ ਵਟਾਂਦਰਾ ਹੋ ਰਿਹਾ ਸੀ। ਮੀਆਂ ਖਾਂ ਬੈਠਾ ਹੈ, ਆਖਣ ਲੱਗਾ, ਵੇਖੋ ਭਾਈ, ਸਾਡੇ ਜਿਹੜੇ ਸ਼ਾਹ ਸੁਲਤਾਨ ਨੂੰ ਦੱਖਣ ਦੀ ਮਹਿਮ ਨੇ ਬਹੁਤ ਉਲਝਣ ਵਿੱਚ ਪਾ ਦਿੱਤਾ। ਬਰਸਾਂ ਤੋਂ ਯੁੱਧ ਜਾਰੀ ਹਨ, ਖਜ਼ਾਨੇ ਖਲਬ ਹੋਈ ਜਾ ਰਹੇ ਹਨ, ਪਰ ਜੰਗ ਮੁੱਕਦੀ ਨਹੀਂ। ਇੱਧਰ ਮਾਮਲੇ ਉਗਰਾਏ ਨਹੀਂ ਜਾਂਦੇ, ਰਾਜ ਆਉਂਦਾ ਨਹੀਂ ਹੈ। ਸੋ ਕਿਵੇਂ ਕਰੀਏ ਜੋ ਸ਼ਾਹ ਦਾ ਹੁਕਮ ਵੀ ਮੰਨਿਆ ਜਾਵੇ, ਕਿਲੇ ਵੀ ਉਸਾਰੇ ਜਾਣ ਅਤੇ ਮਾਮਲੇ ਵੀ ਗ੍ਰਹਿ ਜਾਣ। ਇਹ ਕੰਮ, ਇਹ ਮਾਮਲਾ ਕਿਵੇਂ ਸਿਰੇ ਚਾੜਿਆ ਜਾ ਸਕਦਾ। ਅਲਖਾਂ ਜੋ ਬੈਠਾ ਹੋਇਆ ਸੀ, ਸੁਣ ਰਿਹਾ ਸੀ ਬੜੇ ਧਿਆਨ ਨਾਲ, ਕਹਿਣ ਲੱਗਾ, ਜਨਾਬੇ ਆਲੀ, ਭੰਨੇ ਬਿਨਾ ਤਾਂ ਬਦਾਮ ਗਿਰੀ ਨਹੀਂ ਦਿੰਦਾ ਤੇ ਦੱਬੇ ਬਿਨਾ ਤਿਲ ਤੇਲ ਨਹੀਂ ਦਿੰਦਾ। ਇਹ ਪੱਥਰ ਪੂਜ, ਪੱਥਰ ਮੱਤ ਪਹਾੜੀਏ, ਦੱਬ ਚੜੇ ਬਿਨਾ ਹੱਥੋਂ ਕੁਛ ਦੇਣ ਨਹੀਂ ਲੱਗੇ। ਇਹ ਸਮਝੀ ਬੈਠੇ ਹਨ ਕਿ ਹਜ਼ਰਤ ਦੱਖਣ ਵੱਲ ਉਲਝੇ ਹਨ, ਹੁਣ ਰਾਜ ਗਰਦੀ ਹੋ ਜਾਣੀ ਹੈ, ਪਰ ਮੇਰੀ ਜਾਚੇ ਹਜ਼ਰਤ ਦੀ ਤਾਕਤ ਵੱਧ ਰਹੀ ਹੈ। ਇਹ ਸੋਚ ਰਹੇ ਨੇ ਕਿ ਮਾਮਲੇ ਕਿਸ ਤਰ੍ਹਾਂ ਉਗਰਾਏ ਜਾਣ, ਕਿੰਨਾ ਕੋਲ ਉਗਰਾਏ ਜਾਣ, ਪਤਾ ਇਹਨਾਂ ਨੂੰ ਧਨ ਕਿੰਨਾ ਦੇ ਕੋਲ ਹੈ। ਮੀਆਂ ਖਾਨ ਕਹਿਣ ਲੱਗਾ ਕਿ ਤਾਕਤ ਵਧੇਗੀ ਕਿ ਘਟੇਗੀ, ਇਹ ਤਾਂ ਸਮਾਂ ਦੱਸੇਗਾ। ਚੰਗਾ ਹੁੰਦਾ ਕਿ ਪਾਤਸ਼ਾਹ ਦੱਖਣੀ ਰਾਜੇ ਨਵਾਬਾਂ ਨਾਲ ਮੇਲਜੋਲ ਰੱਖਦੇ ਤੇ ਉਹਨਾਂ ਦੀ ਪਾਟੋ ਧਾੜ ਦੇ ਮਗਰ ਮਗਰ ਰਹਿੰਦੇ, ਇਧਰ ਆਪਣੇ ਸਲਤਨਤ ਦੀ ਤਾਕਤ ਨੂੰ ਜੋ ਇਸ ਵੇਲੇ ਦੁਪਹਿਰਾਂ ਦੇ ਸ਼ਿਖਰ ਤੇ ਹੈ, ਖਰਚ ਕਰਨ ਦੀ ਥਾਂ ਹੋਰ ਪੱਕਾ ਕਰਦੇ। ਬਾਜੇ ਵੇਲੇ ਤਾਕਤ ਦੇ ਹੁੰਦਿਆਂ ਸੁਣਦਿਆਂ ਪੰਡ ਦੇ ਲਮਾ ਚੜਾ ਵੱਧ ਜਾਣ ਨਾਲ ਸੰਭਾਲ ਔਖੀ ਹੋ ਜਾਂਦੀ ਹੈ। ਚਲੋ ਖੈਰ, ਇਹ ਸੋਚਾਂ ਕਰਨ ਲਈ ਪਾਤਸ਼ਾਹ ਸਲਾਮਤ ਆਪ ਹਨ, ਉਨ੍ਹਾਂ ਦੇ ਮੁਦੱਬਰ ਵਜ਼ੀਰ ਹਨ। ਸਾਨੂੰ ਤਾਂ ਹੁਕਮ ਹੈ ਕਿ ਪਹਾੜੀ ਰਾਜਿਆਂ ਤੋਂ ਰੁਪਈਆ ਉਗਰਾਓ ਤੇ ਭੇਜੋ। ਸੋ ਦੱਸੋ ਹੁਣ ਕੀ ਕਰੀਏ, ਕਿਵੇਂ ਕੀਤਾ ਜਾ ਸਕਦਾ। ਜੇ ਰਾਜਿਆਂ ਨਾਲ ਜੰਗ ਮਚਾ ਦਿੰਦੇ ਹਾਂ ਤਾਂ ਖਰਚ ਵੀ ਚੋਖਾ ਉੱਠੇਗਾ, ਉਗਰਾਈ ਦੀ ਰਕਮ ਘਟ ਜਾਏਗੀ, ਜਾਨਾਂ ਦੇ ਨੁਕਸਾਨ ਵੱਖ ਹੋਣਗੇ। ਕੋਈ ਤਦਬੀਰ ਕਰੀਏ ਕਿ ਜਿਸ ਨਾਲ ਬਿਨਾਂ ਜੰਗ ਕਾਮਯਾਬੀ ਹੋਵੇ। ਅਲਫ ਖਾਂ ਵਿੱਚੋਂ ਬੋਲਿਆ, ਵੇਖੋ ਨਾ ਜੀ, ਸੁਲਾ ਦੇ ਰਾਹ ਤਾਂ ਆਪਾਂ ਵਰਤ ਲੈ, ਵਕੀਲ ਕੱਲਿਆ, ਦਰਦ ਦਲਾਸੇ ਦੇ ਪ੍ਰਵਾਨੇ ਕੱਲੇ, ਪਾਤਸ਼ਾਹੀ ਦਾ ਰੋਬ ਵੀ ਦਿਖਾਇਆ, ਕਿਸੇ ਨੇ ਇੱਕ ਫੁੱਟੀ ਕੌਡੀ ਵੀ ਨਹੀਂ ਕੱਲੀ। ਸਾਰੇ ਆਖਦੇ ਹਨ ਕਾਲ ਪੈ ਰਿਹਾ, ਮਾਮਲਾ ਨਹੀਂ ਉਗਰਾਇਆ ਗਿਆ, ਕਿੱਥੋਂ ਦੇਈਏ? ਮਾਫ ਕਰੋ ਜੀ, ਹਾਂ ਸਰਦਾ ਬੰਦਾ ਥੋੜਾ ਲੈ ਲਓ, ਕਿਸ਼ਤਾਂ ਕਰ ਲਓ। ਇਹ ਹੀਲੇ ਹੁਸਤਾਂ ਹਨ ਜੋ ਬਥਾੜ ਭੰਨਿਆ ਹੀ ਭੱਜਣਗੀਆਂ। ਮੀਆਂ ਖਾਂ ਕਹਿਣ ਲੱਗਾ, ਇੰਜ ਕਰੋ, ਕੁਛ ਮਾਫ਼ੀ, ਕੁਛ ਨੀਤੀ ਤੇ ਕੁਛ ਥੋੜਾ ਜਿਹਾ ਰੋਬ ਰਲਾ ਕੇ ਕੰਮ ਕੱਢੋ। ਮੈਂ ਹਾਲੀ ਇੱਥੇ ਜੰਮੂ ਵਿੱਚ ਹੀ ਟਿਕਦਾ ਹਾਂ ਤੇ ਇਸ ਪਾਸੇ ਦੀ ਸੋਧ ਕਰਦਾ ਹਾਂ। ਤੁਸੀਂ ਜਾਓ ਕਾਂਗੜੇ ਤੇ ਬਿਲਾਸਪੁਰ, ਹੋਰ ਵੀ ਰਿਆਸਤਾਂ ਵਿੱਚ ਫਿਰੋ ਤੇ ਯਤਨ ਕਰੋ। ਕੁਝ ਸੈਨਾ ਨਾਲ ਲੈ ਕੇ ਇਧਰ ਉਧਰ ਜਾਓ, ਇਹਨਾਂ ਨੂੰ ਆਪੋ ਵਿੱਚ ਪਾੜੋ, ਕੁਝ ਕਿਸੇ ਨੂੰ ਨਾਲ ਰਲਾ ਕੇ ਆਪਣਾ ਬਲ ਵਧਾਓ। ਫਟੇ ਹੋਏ ਆਪੇ ਨਥਾਣੇ ਹੋਣਗੇ, ਫਿਰ ਤੁਹਾਡੇ ਬਲੇ ਵਧਣਗੇ ਤੇ ਤੁਹਾਡਾ ਰੋਹਬ ਵੀ ਮੰਨਣਗੇ, ਮਾਮਲਾ ਵੀ ਦੇਣਗੇ। ਅਲਫਖਾਂ ਕਹਿਣ ਲੱਗਾ, ਸਾਰੇ ਰਾਜੇ ਲੋਹੇ ਦੇ ਥਣ ਹੋਏ ਬੈਠੇ ਹਨ, ਲੜਨਾ ਹੀ ਪਊ। ਚਲੋ ਚੰਗਾ, ਮੈਂ ਜਾਂਦਾ ਹਾਂ। ਮੀਆਂ ਖਾਂ ਕਹਿਣ ਲੱਗਾ, ਦਰੁਸਤ ਆਖਿਆ ਨੇ, ਪਰ ਇਸ ਦੇਸ਼ ਦੇ ਵਾਸੀਆਂ ਦੇ ਰਾਜਿਆਂ ਦੇ ਏਕੇ ਦੀ ਡੂੰਘਾਈ ਬਹੁਤ ਨਹੀਂ ਹੈਗੀ, ਗਹਿਰੀ ਨਹੀਂ ਹੈ। ਕਦੇ ਲੋਕ ਮਿਲ ਕੇ ਰਹਿਣ ਵਾਲੇ ਹੁੰਦੇ ਸਨ, ਹੁਣ ਨਹੀਂ ਹੁੰਦੇ। ਤਾਂ ਇਨ੍ਹਾਂ ਦੇ ਦੇਸ਼ ਚ ਪਠਾਨ ਕੇ ਮੁਗਲ ਪੈਰ ਹੀ ਕਿਉਂ ਧਰਦੇ? ਇਨ੍ਹਾਂ ਵਿਚ ਖੁਦਗਰਜੀ ਬਹੁਤ ਹੈ, ਨਜ਼ਰ ਇਨ੍ਹਾਂ ਦੀ ਕੌਮ ਜਾਂ ਮੁਲਕ ਦੀ ਵਸੂਅਤ ਤੇ ਨਹੀਂ ਉੱਠਦੀ। ਇਨ੍ਹਾਂ ਦੀ ਨਜ਼ਰ ਬਸ ਮੈਂ ਦੇ ਦਾਇਰੇ ਦੇ ਉਦਾਲੇ ਉਦਾਲੇ ਘੁੰਮਦੀ ਹੈ ਤੇ ਇਨ੍ਹਾਂ ਦੀ ਅੱਜ ਦੀਆਂ ਸ਼ਾਮਾਂ ਤੋਂ ਵਡੇਰਾ ਪ੍ਰਵਾਜ ਨਹੀਂ ਹੁੰਦਾ। ਅਲਫ ਕਹਿਣ ਲੱਗਾ, ਗੱਲ ਤੇ ਦੁਰਸਤ ਕਹੀ ਨੇ, ਵਿਦਿਆ ਵਾਲੇ ਇਨ੍ਹਾਂ ਵਿਚ ਹੈਨ, ਚਤਰ ਵੀ ਹੈਨ, ਪਦਾਰਥ ਵਾਲੇ ਵੀ ਹੈਨ, ਰਾਜੇ ਵੀ ਸੈਂਕੜੇ ਨੇ, ਪਰ ਤੁਸਾਂ ਜੋ ਫਰਮਾਇਆ ਵਜ਼ਾ ਫਰਮਾਇਆ, ਇਨ੍ਹਾਂ ਦੀ ਅਕਲ ਦੀ ਤੇਜ਼ੀ ਨੂੰ ਜਾਪਦਾ ਹੈ ਕਿ ਖੁਦਗਰਜੀ ਦਾ ਜੰਗ ਲੱਗ ਗਿਆ, ਮੈਲ ਪੈ ਗਈ। ਮੀਆਂ ਖਾਂ ਕਹਿਣ ਲੱਗਾ, ਐਵੇਂ ਹਾਸੇ ਦੀ ਗੱਲ ਨਾ ਸਮਝੋ। ਮੇਰਾ ਖਿਆਲ ਹੈ ਕਿ ਜਿਨ੍ਹਾਂ ਦੇ ਖਿਆਲ ਵਿਚ ਕੁਝ ਪ੍ਰਮਾਤਮਾ ਵਸਦਾ, ਜਿਹਨੂੰ ਕਹਿੰਦੇ ਨੇ, ਤਾਂ ਇਨ੍ਹਾਂ ਦੀ ਨਜ਼ਰ ਵਿਸਥਾਰ ਵਿਚ ਹੋਣੀ ਸੀ, ਵਸੂਅਤ ਵਿਚ ਹੋਣੀ ਸੀ। ਇਕ ਇਕ ਮੂਰਤ ਉੱਤੇ ਨਜ਼ਰ ਬੰਨਣ ਨਾਲ ਨਜ਼ਰ ਦਾ ਸੁਭਾਅ ਵਿਕੁਲਿਤਰਾ ਤੇ ਨਿੱਕੀ ਮੰਡਲਾਂ ਵਿਚ ਪ੍ਰਵਾਜ ਰੱਖਣ ਦਾ ਹੋ ਗਿਆ। ਫਿਰ ਇਨ੍ਹਾਂ ਦੇ ਜਿੰਨੇ ਬੰਦੇ, ਓਨੇ ਠਾਕੁਰ, ਓਨੇ ਦੇਵਤੇ, ਸਾਰਿਆਂ ਦਾ ਇਕ ਠਾਕੁਰ ਵੀ ਤੇ ਨਹੀਂ ਨਾ, ਅਕੀਦਾ ਕਿਵੇਂ ਇਕ ਹੋਵੇ, ਵਿਸ਼ਵਾਸ ਕਿਵੇਂ ਇਕ ਹੋਵੇ? ਕਿਸੇ ਇਕ ਨਿਸ਼ਾਨੇ ਤੇ ਸਾਰੀਆਂ ਨਜ਼ਰਾਂ ਨਹੀਂ ਜੁੜਦੀਆਂ ਤੇ ਤਾਂਹੀਓ ਇਹ ਪਾਟੋ ਧਾੜ ਤੇ ਨਿਤਾਣੇ ਰਹਿੰਦੇ ਨੇ। ਅਲਫਕਾਂ ਕਹਿਣ ਲੱਗਾ, ਠੀਕ ਹੈ, ਪਰ ਕੁਛ ਖਮੀਰ ਹੀ ਖੁਦਗਰਜੀ ਦਾ ਲੱਗਾ ਹੋਇਆ, ਮਾਫ ਕਰਨਾ, ਇਕ ਇਨ੍ਹਾਂ ਵਿਚ ਬੜੀ ਬਲਾ ਉੱਠ ਖੜੀ ਹੈ। ਸੀਕ ਲੋਕ, ਇਹ ਸੀਕ ਲੋਕ ਕੀ ਹੁੰਦੇ ਨੇ? ਮੈਨੂੰ ਪੰਜਾਬੀ ਪੂਰੀ ਨਹੀਂ ਨਾ ਆਉਂਦੀ, ਵਿੱਚ ਖੁਰ ਬੋਲਿਆ, ਹਾਂ ਸਿੱਖ ਲੋਕ। ਮੀਆਂ ਖਾਂ, ਹਾਂ ਠੀਕ ਹੈ, ਉਹ ਬੜੇ ਆਰਫ ਲੋਕ ਹਨ, ਪਹਿਰਾਂ ਉਹ ਸ਼ਮਸ਼ੀਰ ਫੜ ਖਲੋਤੇ ਹਨ, ਉਹਨਾਂ ਦਾ ਇਤਫਾਕ ਤੇ ਕੁਰਬਾਨੀ ਕਮਾਲ ਦੀ ਹੈ, ਪਰ ਉਮੀਦ ਹੈ ਕਿ ਹਜ਼ਰਤ ਸਲਾਮ ਦੱਖਣ ਤੋਂ ਵਿਹਲੇ ਹੋ ਕੇ ਅੱਲਾ ਛੇਤੀ ਜ਼ਫਰ ਬਖਸ਼ੇ, ਇਨ੍ਹਾਂ ਨੂੰ ਮੁਕਾ ਦੇਣਗੇ, ਸਤਨਾਮੀਆਂ ਵਾਂਗੂ ਦਬੋਚ ਲੈਣਗੇ। ਪਰ ਜਰ ਇਕ ਮੁਸ਼ਕਲ ਹੈ, ਇਹ ਲੋਕ ਦੱਖਣ ਤੋਂ ਲੈ ਬਲਖ ਬੁਖਾਰੇ ਤੱਕ ਹਨ ਤੇ ਹੈਣ ਵੀ ਲੱਖੂ ਲੱਖਾਂ, ਗਿਣਤੀ ਬੜੀ ਵੱਧ ਗਈ ਇਨ੍ਹਾਂ ਦੀ, ਕਿੰਨਿਆਂ ਕੁ ਨੂੰ ਸਮੇਟਿਆ ਜਾਊ? ਹੋ ਸਕਦਾ ਹੈ ਕਿ ਥੋੜਿਆਂ ਨੂੰ ਕਰੜੀ ਮਾਰ ਪਿਆ, ਸ਼ਾਇਦ ਬਾਕੀ ਦੇ ਦੱਬ ਜਾਣ।